ਗੁਰ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਇਕੰਦਨ ਗੁਰ ਅਮਰਦਾਸ ਹੀਰ ਦੈਨਿਤ ਧਿਆਉ ਹੀਰ ਦੈਨਿਤ ਧਿਆਉ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰ ਅਰਜਨ ਬੇਗਮਨ ਕੇ ਨਾਸਕ ਬੇਗਨਨ ਕੇ ਨਾਸਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋਕਾਰ ਜੋਰੀ ਨਮੋਕਾਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਗੁਰ ਤੇਗ ਬਹਾਦਰ ਪਰਮ ਕੇਰ ਪਾਲਾ ਵਾਹਿਗੁਰੂ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋ ਤਾਰਾ ਤਾਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਰ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ
ਸ੍ਰੀ ਵਾਹਿਗੁਰੂ ਜੀ ਨਹੀਂ ਯਾਦ ਮੇਰੇ ਪੁੰਨ ਰਹਿਓ ਨੀਰਸ਼ ਪਾਵਨ ਜੋ ਤੈਂ ਕਹਿਓ ਤਬ ਹੀ ਆਇਓ ਨਿਕਟ ਅਯਾਲੀ ਕੀਨ ਬੰਦਨਾ ਬਿਨੈ ਵਿਸਾਲੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਸਾਧ ਸੰਗਤ ਜੀਓ ਆਪ ਜੀ ਵੱਡ ਭਾਗੇ ਹੋ ਜੋ ਨਿਤਾ ਪ੍ਰਤੀ ਦੀ ਤਰ੍ਹਾਂ ਅੱਜ ਵੀ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਬੈਠ ਕੇ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸ਼ਰਵਣ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੇ ਸੀ। ਸਾਧ ਸੰਗਤ ਜੀਓ, ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਨੇ ਕੱਲ ਦੇ ਦੀਵਾਨ ਵਿੱਚ ਇੱਥੋਂ ਤੱਕ ਵਿਚਾਰੀ ਔਰ ਸ਼ਰਵਣ ਕੀਤੀ ਕਿ ਭਾਈ ਭਗਤੋ ਆਪਣੀ ਮਾਤਾ ਦੇ ਸਮੇਤ ਮਾਲਵੇ ਦੇ ਇਲਾਕੇ ਵਿੱਚੋਂ ਆ ਰਹੇ ਨੇ, ਰਸਤੇ ਵਿੱਚ ਮਾਂ ਨੇ ਪਿਆਸ ਦੀ ਗੱਲ ਕਹੀ। ਭਾਈ ਭਗਤੂ ਜੀ ਨੇ ਕਿਹਾ, ਮਾਤਾ ਜੀ ਮੈਂ ਜਲ ਲੈ ਕੇ ਆਉਣਾ, ਇਸ ਇਲਾਕੇ ਵਿੱਚ ਪਾਣੀ ਨਹੀਂ ਹੈ, ਜੇ ਮੇਰੇ ਆਉਣ ਤੱਕ ਤੁਹਾਨੂੰ ਬਹੁਤੀ ਪਿਆਸ ਲੱਗੇ ਤਾਂ ਆ ਢੇਮ ਚੁੱਕ ਕੇ ਪਰਾਂ ਕਰ ਦੇਣਾ, ਇਸ ਵਿੱਚੋਂ ਪਾਣੀ ਫੁੱਟੇਗਾ ਔਰ ਜਲ ਛੱਕ ਕੇ ਫਿਰ ਦੁਬਾਰਾ ਢੇਮ ਉੱਥੇ ਰੱਖ ਦੇਣੀ। ਇਸ ਤਰ੍ਹਾਂ ਕਹਿ ਕੇ ਆਪਣੇ ਨਗਰ ਨੂੰ ਆਪ ਨਗਰ ਵੱਲ ਚਲਾ ਗਿਆ। ਮਾਤਾ ਜੀ ਨੂੰ ਪਿਆਸ ਲੱਗੀ, ਉਹਨਾਂ ਉਸੇ ਤਰ੍ਹਾਂ ਕੀਤਾ ਜਿਵੇਂ ਭਾਈ ਭਗਤੂ ਜੀ ਨੇ ਕਿਹਾ ਸੀ, ਪਰ ਗੁਰੂ ਕੇ ਸਵਾਰੂ ਉਸ ਢੇਮ ਨੂੰ ਰੱਖਣਾ ਭੁੱਲ ਗਏ। ਭਾਈ ਭਗਤੂ ਜੀ ਆਏ, ਵੇਖਿਆ ਪਾਣੀ ਬਹੁਤ ਚਾਰ ਚੁਫੇਰੇ ਹੈ। ਕਹਿ ਦਿੱਤਾ, ਮਾਤਾ ਜੀ ਪਾਣੀ ਨੂੰ ਢੱਕਿਆ ਕਿਉਂ ਨਹੀਂ? ਕਹਿਣ ਲੱਗੇ, ਬੇਟਾ ਮੈਂ ਤੇਰੀ ਇਸ ਗੱਲ ਵੱਲ ਧਿਆਨ ਨਹੀਂ ਕਰ ਸਕੀ। ਗੁਰੂ ਕੇ ਸਵਾਰੋ ਇੱਕ ਅਯਾਲੀ ਨੇ ਵੀ ਭੇਡਾਂ ਬੱਕਰੀਆਂ ਸਮੇਤ ਉੱਥੇ ਜਲ ਨੂੰ ਛਕਿਆ। ਸਾਰੀ ਗੱਲ ਉਸ ਮਾਤਾ ਤੋਂ ਪੁੱਛੇ। ਉਸ ਤੋਂ ਬਾਅਦ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਸਾਹਿਬ ਅੱਗੇ ਕੀ ਬਚਨ ਕਰਦੇ ਨੇ, ਆਓ ਗੁਰੂ ਕੇ ਸਵਾਰੋ ਇਹਨਾਂ ਗੁਰ ਇਤਿਹਾਸ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਰਸਨਾ ਕਰੋ ਪਵਿੱਤਰ ਤੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਹੀਂ ਯਾਦ ਮੇਰੇ ਪੁੰਨ ਰਹਿਓ, ਨੀਰਸ਼ ਪਾਵਣ ਜੋ ਤੈ ਕਹਿਓ।
ਮਾਤਾ ਜੀ ਨੂੰ ਭਾਈ ਭਗਤੂ ਜੀ ਨੂੰ ਮਾਤਾ ਜੀ ਕਹਿਣ ਲੱਗੇ, ਬੇਟਾ ਮੈਨੂੰ ਯਾਦ ਨਹੀਂ ਰਿਹਾ ਜਿਹੜਾ ਤੂੰ ਢੇਮ ਦੇ ਨਾਲ ਪਾਣੀ ਨੂੰ ਢੱਕਣ ਵਾਸਤੇ ਕਹਿ ਗਿਆ ਸੈਂ, ਮੈਂ ਉਹ ਗੱਲ ਭੁੱਲ ਗਈ, ਇਸ ਕਰਕੇ ਪਾਣੀ ਨੂੰ ਮੈਂ ਨਹੀਂ ਢੱਕ ਸਕੀ।
ਤਬ ਹੀ ਆਇਓ ਨਿਕਟ ਆਲੇ, ਕੀਨ ਬੰਦਨਾ ਬਿਨੈ ਬਿਸਾਲੀ।
ਗੁਰੂ ਕੇ ਸਵਾਰੋ ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ, ਉਹ ਆਯਾਲੀ ਜਿਹੜਾ ਬੱਕਰੀਆਂ ਸਮੇਤ ਉੱਥੇ ਆਇਆ ਸੀ, ਉਹਨੇ ਭਾਈ ਭਗਤੂ ਜੀ ਦੇ ਕੋਲ ਪਹੁੰਚਿਆ, ਬੜੇ ਪਿਆਰ ਨਾਲ ਸਤਿਕਾਰ ਕੀਤਾ, ਵੰਦਨਾ ਕੀਤੀ ਤੇ ਭਾਈ ਭਗਤੂ ਜੀ ਦੀ ਨੂੰ ਨਮਸਕਾਰ ਕਰਕੇ ਬੇਨਤੀ ਕਰਦਾ ਹੈ,
ਸਤਨਾਮ ਤਿਹ ਦੈ ਉਪਦੇਸ਼ਾ, ਆਏ ਆਪਣੇ ਸਦਨ ਪਰਵੇਸ਼ਾ।
ਜਦੋਂ ਉਸ ਆਯਾਲੀ ਨੇ ਆਪਣੇ ਜੀਵਨ ਦੀ ਸਫਲਤਾ ਵਾਸਤੇ ਬੇਨਤੀ ਕੀਤੀ, ਆਖਿਆ ਮੇਰਾ ਜੀਵਨ ਕਿਵੇਂ ਸਫਲਾ ਹੋ ਸਕਦਾ, ਤਾਂ ਭਾਈ ਭਗਤੂ ਜੀ ਨੇ ਗੁਰੂ ਕੇ ਸਵਾਰਿਓ ਜੋ ਗੁਰੂ ਘਰ ਦਾ ਉਪਦੇਸ਼ ਹੈ ਕਿ ਨਾਮ ਜਪਣ ਦੇ ਨਾਲ ਜੀਵਨ ਸਫਲਾ ਹੁੰਦਾ, ਉਸ ਉਪਦੇਸ਼ ਨੂੰ ਗੁਰੂ ਦੇ ਉਪਦੇਸ਼ ਨੂੰ ਉਹਨੂੰ ਦ੍ਰਿੜ ਕਰਾਇਆ ਤੇ ਆਖਿਆ, ਭਾਈ ਸਤ ਨਾਮ ਦਾ ਸਿਮਰਨ ਕਰਿਆ ਕਰੋ, ਵਾਹਿਗੁਰੂ ਦਾ ਨਾਮ ਜਪਿਆ ਕਰੋ, ਇਸ ਤਰ੍ਹਾਂ ਭਲਾ ਹੋਵੇਗਾ। ਇਸ ਤਰ੍ਹਾਂ ਉਪਦੇਸ਼ ਦੇ ਕੇ ਗੁਰੂ ਕੇ ਸਵਾਰਿਓ ਭਾਈ ਭਗਤੂ ਜੀ ਆਪਣੇ ਘਰ ਆਏ ਹਨ।
ਜਾਹਰ ਪਯੋ ਜਗਤ ਮਹਿ ਤਬੈ, ਕਰਹੀ ਭਗਤ ਭਗਤੂ ਕੀ ਸਬੈ।
ਗੁਰੂ ਕੇ ਸਵਾਰੋ ਸਾਰੀ ਜਗਤ ਦੇ ਅੰਦਰ ਭਾਈ ਭਗਤੂ ਜੀ ਪ੍ਰਸਿੱਧ ਹੋ ਗਏ, ਜਾਹਰ ਹੋ ਗਏ ਤੇ ਸਾਰੇ ਲੋਕ ਉਸ ਭਾਈ ਭਗਤੂ ਦੀ ਖਿਦਮਤ ਕਰਦੇ ਨੇ, ਸਤਿਕਾਰ ਕਰਦੇ ਨੇ, ਅਦਬ ਕਰਦੇ ਨੇ, ਵੀ ਇਹ ਤਾਂ ਬਹੁਤ ਤਾਕਤਵਾਨ ਪੁਰਸ਼ ਹੈ, ਇਹਦੇ ਵਿੱਚ ਤਾਂ ਬਹੁਤ ਵੱਡੀ ਕਲਾ ਹੈ। ਸਾਰੇ ਉਸ ਭਾਈ ਭਗਤੂ ਦਾ ਆਦਰ ਕਰਦੇ ਹਨ।
ਜੰਗਲ ਕੇ ਜੋ ਗ੍ਰਾਮ ਹੈ ਸਾਰੇ, ਆਵੇ ਚਰਨ ਕਮਲ ਸਿਰ ਤਾਰੇ।
ਕਹਿੰਦੇ ਜੰਗਲ ਤੋਂ ਭਾਵ ਹੈ ਮਾਲਵੇ ਦੇ ਇਲਾਕੇ ਦੇ ਜਿਹੜੇ ਵੀ ਪਿੰਡ ਨੇ, ਉਹਨਾਂ ਪਿੰਡਾਂ ਦੇ ਵਸਨੀਕ ਲੋਕ ਆਉਂਦੇ ਨੇ, ਸਾਰੇ ਭਾਈ ਭਗਤੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ, ਕਿਉਂਕਿ ਬਹੁਤ ਵੱਡਾ ਸਿੱਖ ਹੈ, ਬਹੁਤ ਵੱਡੀ ਕਿਰਪਾ ਹੈ। ਔਰ ਇਸ ਕਰਕੇ ਗੁਰੂ ਦੀ ਰਹਿਮਤ ਉਸ ਅੰਦਰ ਹੋਣ ਕਾਰਨ ਸਾਰੇ ਲੋਕ ਉਸ ਦਾ ਆਦਰ ਕਰਦੇ ਹਨ।
ਇਹ ਅੰਮ੍ਰਿਤ ਅਚਾਏ ਆਹਾਰਾ, ਪੂਜਾ ਕਰਹੇ ਅਨੇਕ ਪ੍ਰਕਾਰਾ।
ਕਹਿੰਦੇ ਉਹ ਜਿਹੜੇ ਲੋਕ ਹਨ ਭਾਈ ਭਗਤੂ ਜੀ ਨੂੰ ਬੜੇ ਪਿਆਰ ਨਾਲ ਨਿਮੰਤਰਣ ਦਿੰਦੇ ਨੇ, ਬੁਲਾਉਂਦੇ ਨੇ ਤੇ ਪ੍ਰਸ਼ਾਦਾ ਛਕਾਉਂਦੇ ਨੇ, ਹੋਰ ਗੁਰੂ ਕੇ ਸਵਾਰੂ ਪਿਟਾਵਾਂ ਆਦਿਕ ਦਿੰਦੇ ਨੇ, ਬਹੁਤ ਆਦਰ ਕਰਦੇ ਹਨ।
ਗੁਰੂ ਅਰਜਨ ਜੀ ਜਿਸ ਕਾਲ ਰਚਨ ਲਗੇ ਸ਼੍ਰੀ ਅੰਮ੍ਰਿਤ ਤਾਲ।
ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਵੀ ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਸਰੋਵਰ ਦੀ ਰਚਨਾ ਕਰਨ ਲੱਗੇ, ਕਹਿਣ ਤੋਂ ਭਾਵ ਅੰਮ੍ਰਿਤ ਸਰੋਵਰ ਜਿਹੜਾ ਹੈ ਉਸ ਨੂੰ ਆਰੰਭ ਕਰਨ ਲੱਗੇ।
ਕਰਤ ਪਯੋ ਤਨ ਮਨ ਤੇ ਕਾਰ, ਸਤ ਨਾਮ ਮਹਿ ਲਿਵ ਇਕ ਤਾਰ।
ਕਹਿੰਦੇ ਭਾਈ ਭਗਤੂ ਉਸ ਅੰਮ੍ਰਿਤ ਸਰੋਵਰ ਦੀ ਸੇਵਾ ਵਿਚ ਵੱਧ ਚੜ ਕੇ ਗੁਰੂ ਕੇ ਸਵਾਰੂ ਸੇਵਾ ਕਰਦਾ, ਤਨ ਮਨ ਕਰਕੇ ਦਿਨ ਰਾਤ ਉਹ ਸੇਵਾ ਕਰਦਾ। ਸਤ ਨਾਮ ਨੂੰ ਉਸਨੇ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕੀਤਾ, ਅੰਦਰ ਸਿਮਰਨ ਕਰਦਾ, ਬਾਹਰ ਹਿਰਦੇ ਹੱਥਾਂ ਦੇ ਨਾਲ ਬਹੁਤ ਭਾਰੀ ਸੇਵਾ ਕਰਦਾ ਹੈ।
ਕਾਖਨਹਿ ਸੋ ਸੀਸ ਉਠਾਵੇ, ਵਹਿਰ ਤਾਲ ਤੇ ਦੂਰ ਗਿਰਾਵੇ।
ਭਾਈ ਭਗਤੂ ਉਹ ਸੇਵਾ ਕਿਸ ਤਰ੍ਹਾਂ ਦੀ ਕਰਦਾ? ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਉਹ ਮਿੱਟੀ ਰੋਜ ਪਟਦਾ, ਤਾਲ ਵਿੱਚੋਂ ਜਿਹੜੀ ਮਿੱਟੀ ਪੁੱਟੀ ਜਾਂਦੀ ਹੈ ਉਸ ਮਿੱਟੀ ਨੂੰ ਸਿਰ ਤੇ ਚੁੱਕ ਕੇ ਬਾਹਰ ਗੁਰੂ ਕੇ ਸਵਾਰਿਓ ਭਾਈ ਭਗਤੂ ਜੀ ਬੜੇ ਪਿਆਰ ਨਾਲ ਸੁੱਟਦੇ ਹਨ।
ਬੜੀ ਪਰਾਤ ਤੇ ਲਾਗੇ ਕਰਬੇ, ਸੰਧਿਆ ਲਓ ਥਾਨੇ ਹਿਤ ਧਰਬੇ।
ਕਹਿੰਦੇ ਨੇ ਵੱਡੀ ਪ੍ਰਭਾਤ ਤੋਂ ਲੈ ਕੇ ਭਾਈ ਭਗਤੂ ਜੀ ਸੇਵਾ ਵਿਚ ਲੱਗ ਜਾਂਦੇ ਨੇ, ਤਾਲ ਦੀ ਸੇਵਾ ਕਰਦੇ ਨੇ, ਮਿੱਟੀ ਪੁੱਟ ਪੁੱਟ ਕੇ ਬਾਹਰ ਗੁਰੂ ਕੇ ਸਵਾਰੂ ਸੱਟਦੇ ਨੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਸ਼ਾਮਾਂ ਹੋ ਜਾਂਦੀਆਂ ਨੇ, ਸ਼ਾਮਾਂ ਤੱਕ ਨਿਰੰਤਰ ਗੁਰੂ ਕੀ ਸੇਵਾ ਜਿਹੜੀ ਇਹ ਬੜੀ ਚੜ੍ਹਦੀ ਕਲਾ ਨਾਲ ਪਿਆਰ ਨਾਲ ਕਰਦੇ ਨੇ ਗੁਰੂ ਕੇ ਸਵਾਰਿਓ। ਜਿਵੇਂ ਕਿ ਅੱਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਹੈ, ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੇਵਾ ਦਾ ਜਿਵੇਂ ਜ਼ਿਕਰ ਇਸ ਇਤਿਹਾਸ ਵਿੱਚ ਆਇਆ, ਕੁਝ ਮਿੰਟ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਜੀਵਨ ਦੀ ਵੀ ਝਾਤ ਗੁਰੂ ਕੇ ਸਵਾਰਿਓ ਪਾ ਲਈ। ਜਿੱਥੇ ਸਤਿਗੁਰਾਂ ਦੇ ਘਰ ਵਿੱਚ ਸਿਮਰਨ ਦੀ ਬਹੁਤ ਵੱਡੀ ਗੱਲ ਕੀਤੀ ਹੈ, ਬਾਣੀ ਦੇ ਅਭਿਆਸ ਦੀ ਬਹੁਤ ਵੱਡੀ ਗੱਲ ਕੀਤੀ ਹੈ ਕਿ ਸਿੱਖ ਬਾਣੀ ਦਾ ਅਭਿਆਸ ਕਰੇ, ਸਿਮਰਨ ਦਾ ਅਭਿਆਸ ਕਰੇ, ਵੱਧ ਤੋਂ ਵੱਧ ਕਰੇ। ਉੱਥੇ ਗੁਰੂ ਕੇ ਸਵਾਰੋ ਗੁਰੂ ਸਾਹਿਬ ਜੀ ਨੇ ਸੇਵਾ ਦੀ ਵੀ ਬਹੁਤ ਵੱਡੀ ਵੱਡਾ ਉਪਦੇਸ਼ ਆਪਣੀ ਬਾਣੀ ਵਿੱਚ ਦਿੱਤਾ ਤੇ ਸੇਵਾ ਨੂੰ ਤਿੰਨ ਢੰਗ ਨਾਲ ਕਰਨ ਦਾ ਉਹਨਾਂ ਨੇ ਉਪਦੇਸ਼ ਦਿੱਤਾ। ਇੱਕ ਢੰਗ ਹੈ ਤਨ ਕਰਕੇ ਸਰੀਰ ਕਰਕੇ ਸੇਵਾ ਕਰਨੀ, ਜਿਵੇਂ ਗੁਰੂ ਕੇ ਸਵਾਰੋ ਜੂਠੇ ਬਰਤਨ ਆਦਿਕ ਜਾਂ ਹੋਰ ਗੁਰੂ ਘਰ ਵਿੱਚ ਜਿਹੜੀ ਕੋਈ ਸੇਵਾ ਹੈ ਜਿਹੜੀ ਸਰੀਰ ਨਾਲ ਹੋ ਸਕਦੀ ਹੈ, ਪ੍ਰਸ਼ਾਦਾ ਤਿਆਰ ਕਰਨਾ, ਝਾੜੂ ਫੇਰਨਾ ਇਤਿਆਦਿ ਹੋਰ ਜਿਹੜੀਆਂ ਸੇਵਾਵਾਂ ਨੇ ਉਹ ਤਨ ਨਾਲ ਕਰਨੀਆਂ। ਦੂਸਰਾ ਢੰਗ ਹੈ ਧਨ ਕਰਕੇ ਸੇਵਾ, ਜਿਹਦੇ ਕੋਲ ਮਾਇਆ ਭਾਵੇਂ ਥੋੜੀ ਹੈ ਜਾਂ ਬਹੁਤੀ ਹੈ, ਗੁਰੂ ਕੇ ਸਵਾਰਿਓ ਦਸਵੰਧ ਗੁਰੂ ਦੇ ਲੇਖੇ ਲਾ ਕੇ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਵਿੱਚ ਵੱਧ ਤੋਂ ਵੱਧ ਤਨ ਦਾ ਧਨ ਦਾ ਹਿੱਸਾ ਪਾਉਣਾ, ਇਸ ਸੇਵਾ ਨੂੰ ਵੀ ਪ੍ਰਵਾਨ ਕੀਤਾ ਗਿਆ। ਤੀਸਰੀ ਮਨ ਦੀ ਸੇਵਾ, ਮਨ ਕਰਕੇ ਗੁਰੂ ਕੇ ਸਵਾਰਿਓ ਗੁਰੂ ਸਾਹਿਬ ਜੀ ਦੇ ਚਰਨਾਂ ਪ੍ਰਤੀ ਪਿਆਰ ਬਣਾਈ ਰੱਖਣਾ, ਗੁਰੂ ਸਾਹਿਬ ਜੀ ਦੇ ਚਰਨਾਂ ਪ੍ਰਤੀ ਸ਼ਰਧਾ ਤੇ ਅਦਬ ਬਣਾਈ ਰੱਖਣਾ, ਇਹ ਵੀ ਬਹੁਤ ਵੱਡੀ ਸੇਵਾ ਹੈ। ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦਾ ਅੱਜ ਗੁਰਤਾ ਗੱਦੀ ਪੁਰਬ ਹੈ, ਗੁਰੂ ਕੇ ਸਵਾਰੋ ਦੇਖੋ ਕਿਤਨੀ ਵੱਡੀ ਸੇਵਾ ਸਤਿਗੁਰਾਂ ਨੇ ਕੀਤੀ। ਕੱਲਾ ਉਪਦੇਸ਼ ਹੀ ਨਹੀਂ ਦਿੱਤਾ, ਆਪਣੇ ਜੀਵਨ ਤੇ ਉਹਨਾਂ ਨੇ ਇਸ ਸੇਵਾ ਨੂੰ ਪਹਿਲਾਂ ਹੰਡਾਇਆ। ਜਿਵੇਂ ਹੁਣੇ ਭਾਈ ਸਾਹਿਬ ਇਹ ਬਚਨ ਪੜ੍ਹ ਕੇ ਗਏ ਨੇ कि किवें सेवा करनी चाहिए। पातशाह दा वचन है, हस्ती सिर ज्यों अंकस है, अहरन ज्यों सिर दे, मन तन आगे राख कै उबी सेव करे, इउं गुरमुख आप निवारिए सब राज सृष्ट काले। कह लगे जिवें हाथी अहरन दे थले अपने सिर नू समर्पण करके रखदा, जिवें हाथी महावत कुंडे थले अपने सिर नू समर्पित करदा, जिवें अवदान थले अहरन अपना आपा समर्पित करदी है, इसे तरह गुरमुख अपना आपा गवा के गुरु की सेवा हर वेले करके गुरु दियां खुशियां प्राप्त कर लेंदा, गुरु दियां मेहरां प्राप्त कर लेंदा। गुरु के स्वरूप बाबा अमरदास साहिब जी ने बहुत वड्डी सेवा कीती। उम्र दे उस पड़ां विच सतगुरु जी दे दरबार, धन गुरु अंगद साहिब महाराज जी दे दरबार विच आए। जेड़ा उम्र दा पड़ां बजुर्गी विच प्रवेश कर चुका सी, 12 साल दी उम्र विच धन गुरु अंगद साहिब महाराज सच्चे पातशाह जी दे दरबार विच आए। बड़ी घालना घाली, बहुत 12 साल लगातार दिन रात उस सेवा नू एक मिक कर दिता, भुला दिता अपना आपा कि किसे ढंग नाल धन गुरु अंगद साहिब सच्चे पातशाह महाराज जी दी बख्शिश मेर रहमत प्राप्त हो जाए। गागर दी सेवा बाबा अमरदास जी रोज करदे ने, सतगुरु जी नू अमृत वेले इशनान करवाना, गागर गुरु के सरवार दरिया विचो भर के बाबा अमरदास जी ने लेके आउनी, और एडी घालना समय तो पहला जिस वेले गुरु साहब इशनान अस्थान ते अमृत वेले आउंदे ने, उना दे आउन तो पहला पानी दी गागर लिया के रख देनी, उड़ीक करनी। पातशाह जी नू उड़ीक ना करनी पवे जल्दी, आप उड़ीक करनी। गुरु के सवारो इसे तरह इशनान करवाना, फिर सारा दिन लंगर विच सेवा जेड़ी है वध तो वध करनी, जूठे बर्तन साफ अपने हथां नाल करके भांडे मूदे मार के गुरु के सवारो रात दा विश्राम करना, फिर सवेरे पानी दी गागर वास्ते अमृत वेले उठना। एडी वड्डी सेवा, दिन रात सेवा गुरु के सवारो जदों कर दिते, करड़ी काल काल दिते, कोई अपना आपा जनाया नहीं, छड़ दिता अपना आपा। ते अज धन गुरु अंगद साहिब महाराज सच्चे पातशाह जी कृपा दे घर विच आए, बख्शिश दे घर विच आए। उन्हां ने कहा बाबे अमरदास जी नू इशनान करवाया जाए। रोज बाबा अमरदास धन गुरु अंगद साहिब महाराज जी नू इशनान करवांदे सन, अज सतगुरां ने कहा बाबा अमरदास जी नू इशनान करवाया जाए। इशनान गुरु के सवारो करवाया गया, प्यार दे नाल पातशाह जी ने सारी संगत इकट्ठी है, आप तख्त ते विद्यमान ने विराजमान ने, बाबे अमरदास जी नू गुरु के सवारो इशनान करके करा के कृपा कीती। जिस तख्त ते सतगुरु आप विराजमान हुंदे सन, उस तख्त तो आप उठे, बाबे अमरदास जी नू प्यार नाल बिठाया, जिस सतगुरु दे अगे सारी जिंदगी बाबे अमरदास ने अपना सीस उन्हां दे चरणां विच चुकाया, अज उस सतगुरु जी ने अपना सीस बाबे अमरदास दे चरणां विच चुका के मत्था टेक दिया। कह दिता साध संगत जी, इस शरीर दे चोले ते परित्याग तो बाद अज तो बाद इस गुरु नानक दी गद्दी दे मालक बाबा अमरदास होणगे। वर किन्ने दिते, बख्शा किन्नियां दितियां, गुरु तां गुरु के सवारो तख्त ते बैठ के बठा दिता, एदू वड्डी तां होर कोई गल नहीं, पर दस दिता कि इस ਬਾਬੇ ਅਮਰਦਾਸ ਵਿੱਚ ਕਿੰਨੀਆਂ ਸਮਰੱਥਾ ਨੇ, ਕਿੱਡੀ ਵੱਡੀ ਬਰਕਤ ਹੈ। ਆ ਬਚਨ ਪੜ੍ਹਦੇ ਆ, ਆਖਿਆ ਸੀ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ, ਨਿਉਟਿਆਂ ਕੀ ਓਟ ਗੁਰੂ ਅਮਰਦਾਸ, ਨਿਆਸਰਿਓ ਕੇ ਆਸਰਾ ਗੁਰੂ ਅਮਰਦਾਸ, ਨਿਤਿਰਿਆਂ ਦੀ ਧਿਰ ਗੁਰੂ ਅਮਰਦਾਸ। ਏਡੇ ਵੱਡੇ ਗੁਰੂ ਕੇ ਸਵਾਰ ਇੰਨੇ ਵਰਦਾਨ ਦੇ ਦਿੱਤੇ। ਜਿਹੜਾ ਵੀ ਸਾਹਿਬ ਗੁਰੂ ਅਮਰਦਾਸ ਜਦੋਂ ਤਖ਼ਤ ਤੇ ਵਿਰਾਜਮਾਨ ਹੋਏ, ਫਿਰ ਉਹਨਾਂ ਨੇ ਕਿਰਪਾ ਕੀਤੀ। ਜੋ ਵੀ ਆਇਆ, ਜਿਸਨੇ ਵੀ ਆ ਕੇ ਆਪਣਾ ਸਿਰ ਮਾਲਕ ਦੇ ਚਰਨਾਂ ਵਿੱਚ ਝੁਕਾਇਆ, ਸਾਰਿਆਂ ਨੂੰ ਜਿਹੜੀ ਭਾਵਨਾ ਲੈ ਕੇ ਆਇਆ ਉਹੀ ਕਿਰਪਾ ਕਰ ਦਿੱਤੀ, ਉਹੀ ਬਖਸ਼ਿਸ਼ ਕਰ ਦਿੱਤੀ। ਕੋਈ ਕੋੜੀ ਆਇਆ ਪ੍ਰੇਮੇ ਵਰਗਾ ਪਿਆਰ ਨਾਲ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਦੋਂ ਉਹ ਆਇਆ, ਕੋਲੋਂ ਲੰਘਦੇ ਸਨ, ਕੋੜ ਨਾਲ ਉਹ ਪੀੜਿਤ ਹੈ, ਦੁਖੀ ਹੈ ਤੇ ਰੌਲਾ ਪਾਉਂਦਾ ਹੈ, ਮਾਲਕ ਜੀ ਤੁਹਾਡੇ ਦਰ ਦੀ ਸ਼ੋਭਾ ਬਹੁਤ ਵੱਡੀ ਹੈ, ਮੇਰਾ ਇਸ ਦਰ ਤੋਂ ਬਿਨਾਂ, ਤੁਹਾਡੇ ਚਰਨਾਂ ਤੋਂ ਬਿਨਾਂ ਕੋਈ ਇਲਾਜ ਨਹੀਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਰੁੱਠ ਪਏ, ਕਹਿਣ ਲੱਗੇ ਲਿਆਓ ਇਸ ਪ੍ਰੇਮੇ ਨੂੰ। ਲਿਆਂਦਾ, ਇਸ਼ਨਾਨ ਕਰਾਇਆ, ਆਪਣੇ ਹੱਥ ਨਾਲ ਗੁਰੂ ਕੇ ਰਸਵਾਰ ਰੁਮਾਲ ਦਿੱਤਾ, ਆਖਿਆ ਇਹਦੇ ਵਿੱਚ ਇਹਦਾ ਸਰੀਰ ਨੂੰ ਵਲੇਟ ਦਿੱਤਾ ਜਾਏ। ਉਸ ਬਸਤਰ ਵਿੱਚ ਸਰੀਰ ਨੂੰ ਵਲੇਟਿਆ, ਸਤਿਗੁਰਾਂ ਨੇ ਏਡੀ ਮਿਹਰ ਬਖਸ਼ਿਸ਼ ਕਰ ਦਿੱਤੀ ਗੁਰੂ ਕੇ ਸਵਾਰਿਓ, ਉਸ ਕੋਹੜੀ ਦਾ ਕੋੜ ਘਟਦਿਆਂ 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 ਇੱਕ ਦਿਨ ਸਦਾ ਲਈ ਸਮਾਪਤ ਕਰ ਦਿੱਤਾ। ਉਹਨੂੰ ਦੇਹ ਅਰੋਗਤਾ ਬਖਸ਼ਿਸ਼ ਕੀਤੀ। ਐਸੇ ਗੁਣਾਂ ਦੇ ਮਾਲਕ ਕੋਈ ਉਹਨਾਂ ਦੇ ਦਰ ਤੇ ਕੇਸੋ ਪੰਡਿਤ ਆਉਂਦਾ, ਪਾਤਸ਼ਾਹ ਕਿਰਪਾ ਕਰੋ ਮੇਰੀ ਝੋਲੀ ਵੀ ਭਰੋ। ਹੱਸ ਕੇ ਕਹਿਣ ਲੱਗੇ ਭਾਈ ਕੀ ਚਾਹੀਦਾ ਮਹਾਰਾਜ ਜੀ? ਉਹ ਥੋੜਾ ਸਮਾਂ ਵਿਚਾਰ ਤੋਂ ਬਾਅਦ ਬੋਲਿਆ, ਪਾਤਸ਼ਾਹ ਜੇ ਮਾਇਆ ਨਹੀਂ ਮੰਗਦੇ ਤਾਂ ਮਾਇਆ ਬਿਨਾਂ ਸੰਸਾਰ ਤੇ ਗੁਜ਼ਾਰਾ ਨਹੀਂ, ਨਾਮ ਨਹੀਂ ਮੰਗਦੇ ਤੇ ਨਾਮ ਤੋਂ ਬਿਨਾਂ ਅੱਗੇ ਪੁੱਛ ਪੜਤਾਲ ਕੋਈ ਨਹੀਂ। ਪਾਤਸ਼ਾਹ ਜੀ ਮਿਹਰ ਕਰੋ, ਨਾਮ ਤੋਂ ਬਿਨਾਂ ਵੀ ਨਹੀਂ ਚੱਲਦਾ ਤੇ ਮਾਇਆ ਤੋਂ ਬਿਨਾਂ ਵੀ ਨਹੀਂ ਚੱਲਦਾ, ਕਿਰਪਾ ਕਰੋ ਦੋਵੇਂ ਦਾਤਾਂ ਝੋਲੀ ਵਿੱਚ ਪਾਓ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਸਵਾਰਿਓ ਦੋਵੇਂ ਦੀਆਂ ਦੋਵੇਂ ਦਾਤਾਂ ਉਸ ਦੀ ਝੋਲੀ ਵਿੱਚ ਪਾਈਆਂ। ਆਖਿਆ ਜਿੰਨਾ ਚਿਰ ਜਗਤ ਵਿੱਚ ਰਹੋਗੇ ਮਾਇਆ ਦੀ ਘਾਟ ਨਹੀਂ ਆਏਗੀ, ਨਾਮ ਜਪਦੇ ਰਹਿਣਾ, ਪਰਲੋਕ ਵਿੱਚ ਜਾਓਗੇ ਨਾਮ ਜਪਣ ਦੀ ਬਦੌਲਤ ਉੱਥੇ ਵੀ ਥਾਂ ਮਿਲੇਗੀ। ਗੁਰੂ ਕੇ ਸਵਾਰੋ ਏਡੀ ਕਿਰਪਾ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਗਤ ਤੇ ਕੀਤੀ, ਤਾਂ ਹੀ ਤੇ ਭੱਟਾਂ ਨੇ ਆ ਬਚਨ ਕਹਿ ਲੱਗੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਓ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ, ਹੋਰ ਕਿਸੇ ਨੂੰ ਨਹੀਂ। ਤੁਹਾਡੇ ਵਰਗੇ ਗੁਣ ਹੋਰ ਕਿਸੇ ਵਿੱਚ ਨਹੀਂ, ਜਿੰਨੇ ਤੁਸੀਂ ਵਿਸ਼ਾਲ ਹੋ, ਕਿੰਨੇ ਦਿਆਲੂ, ਕਿਵੇਂ ਸਾਨੂੰ ਧਰਮ ਉਹਨਾਂ ਨੇ ਸਿਖਾਇਆ, ਕਿਵੇਂ ਸਾਨੂੰ ਰੱਬ ਦੀ ਰਹਿਮਤ ਪ੍ਰਾਪਤ ਕਰਨ ਲਈ ਉਹਨਾਂ ਨੇ ਸਾਨੂੰ ਸਾਡੇ ਤੇ ਕਿਰਪਾ ਕੀਤੀ। ਕਦੀ ਉਹਨਾਂ ਦਾ ਜੀਵਨ ਪਿਆਰਿਓ ਪੜ੍ਹ ਕੇ ਦੇਖੋ। ਬਾਬਾ ਦਾਤੂ ਸਾਹਿਬ ਆਏ, ਤਖ਼ਤ ਤੇ ਬੈਠੇ ਸਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਇੱਕੋ ਦਮ ਉਤਾਵਲੇ ਹੋ ਕੇ ਲੱਤ ਮਾਰੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਖ਼ਤ ਤੋਂ ਥੱਲੇ ਡਿੱਗ ਪਏ। ਗੁਰੂ ਕੇ ਸਵਾਰੋ ਕੋਈ ਕੌੜਾ ਬੋਲ ਨਹੀਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਾਬਾ ਦਾਤੂ ਜੀ ਨੂੰ ਕਿਹਾ, ਸਗੋਂ ਇਤਿਹਾਸ ਦਾ ਵਚਨ ਹੈ, ਇੱਕੋ ਦਮ ਆਪਣੇ ਹੱਥਾਂ ਦੇ ਨਾਲ ਬਾਬੇ ਦਾਤੂ ਜੀ ਦੀ ਉਹ ਲੱਤ ਘੁੱਟਣ ਲੱਗ ਪਏ ਜਿਹੜੀ ਲੱਤ ਉਹਨਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮਾਰੀ ਸੀ। ਏਡੀ ਨਿਮਰਤਾ? ਪੁੱਛਿਆ ਮਹਾਰਾਜ, ਤੁਹਾਨੂੰ ਚੋਟ ਖੁਦ ਲੱਗੀ ਹੋਣੀ ਹੈ, ਉਹ ਤਾਂ ਨੌਜਵਾਨ ਨੇ। ਤਾਂ ਕਹਿਣ ਲੱਗੇ, ਨਹੀਂ ਗੁਰੂ ਪੁੱਤਰ ਨੇ, ਮੇਰਾ ਕੀ ਹੈ, ਮੇਰੇ ਤਾਂ ਸਰੀਰ ਦੇ ਹੱਡ ਇੱਕ ਤੋਂ ਸੇਵਾ ਕਰਤ ਰਹੇ ਹੋ, ਮੈਂ ਦਿਨ ਰਾਤ ਸੇਵਾ ਕਰ ਕਰਕੇ ਮੇਰੇ ਸਰੀਰ ਦੇ ਹੱਡ ਜਿਹੜੇ ਨੇ ਬੜੇ ਕਰੜੇ ਨੇ, ਇਹਨਾਂ ਨੂੰ ਚੋਟ, ਇਹਨਾਂ ਤੋਂ ਕਿਸੇ ਨੂੰ ਚੋਟ ਲੱਗ ਸਕਦੀ ਹੈ। ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਆ ਬਹਿਤੇ ਬਿਰਧ ਭਇਓ ਹੋ, ਦੂਜੀ ਗੱਲ ਇਹ ਹੈ ਕਿ ਮੈਂ, ਮੇਰੀ ਉਮਰ ਵੀ ਬਜ਼ੁਰਗਾਂ ਵਾਲੀ ਹੈ। ਇਸ ਕਰਕੇ ਦੋਵਾਂ ਹਾਲਾਤਾਂ ਹੋਣ ਕਾਰਨ ਚੋਟ ਮੈਨੂੰ ਨਹੀਂ ਇਹਨਾਂ ਨੂੰ ਲੱਗੀ ਹੋਣੀ, ਇਸ ਕਰਕੇ ਇਹਨਾਂ ਦੇ ਪੈਰ ਘੁੱਟਦਾ ਹਾਂ, ਲੱਤ ਘੁੱਟਦਾ। ਉਪਦੇਸ਼ ਕੀ ਦਿੱਤਾ? ਉਪਦੇਸ਼ ਗੁਰੂ ਕੇ ਸਵਾਰੋ ਇਹ ਦਿੱਤਾ ਕਿ ਸਿੱਖਾ, ਤੇਰੇ ਜੀਵਨ ਵਿੱਚ ਕੁਝ ਵੀ ਪ੍ਰਾਪਤ ਤੂੰ ਕਰ ਲੈ, ਕੁਝ ਵੀ ਤੈਨੂੰ ਮਿਲ ਜਾਏ, ਨਿਮਰਤਾ ਦਾ ਪੱਲਾ ਨਾ ਛੱਡ। ਜਿਸ ਵੇਲੇ ਤੇਰੀ ਜ਼ਿੰਦਗੀ ਵਿੱਚੋਂ ਨਿਮਰਤਾ ਚਲੀ ਗਈ, ਤੂੰ ਕੁਝ ਵੀ ਗ੍ਰਹਿਣ ਕਰ ਲੈ, ਕੁਝ ਵੀ ਪ੍ਰਾਪਤ ਕਰ ਲੈ, ਉਸਦਾ ਕੋਈ ਮਹਿਣਾ ਨਹੀਂ ਬਣਨਾ। ਜੀਵਨ ਦੀ ਬਾਜ਼ੀ ਹਾਰ ਕੇ ਨਾ ਕਿਧਰੇ ਚਲਾ ਜਾਈ। ਇਸ ਕਰਕੇ ਨਿਮਰਤਾ ਤੇਰੇ ਜੀਵਨ ਦਾ ਅਹਿਮ ਅੰਗ ਹੈ। ਇਹ ਗੁਰੂ ਕੇ ਸਵਾਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਤੇ ਹੰਡਾ ਹੰਡਾ ਕੇ ਇਹ ਬੋਲ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ। ਉਹਨਾਂ ਦੇ ਜੀਵਨ ਤੋਂ ਸੇਵਾ ਕਰਨ ਦੀ ਸਾਨੂੰ ਸਿੱਖਿਆ ਮਿਲਦੀ। ਅਸੀਂ ਤੇ ਕਈ ਵਾਰੀ ਸ਼ਾਇਦ ਜਵਾਨੀ ਵਿੱਚ ਵੀ ਸਰੀਰ ਤੰਦਰੁਸਤ ਹੈ, ਸ਼ਾਇਦ ਸੇਵਾ ਤੋਂ ਅਵੇਸਲੇ ਹੋ ਜਾਈਏ। ਉਹ ਕਹਿੰਦੇ, ਨਹੀਂ, ਤੂੰ ਗੁਰੂ ਨਾਨਕ ਨੂੰ ਰਜਾਣਾ ਤੇ ਉਮਰ ਵੱਲ ਧਿਆਨ ਨਾ ਕਰੀ, ਜਦੋਂ ਤੈਨੂੰ ਸੇਵਾ ਮਿਲ ਪਵੇ ਉਸੇ ਲਈ ਕਰ ਲਈ ਤਿਆਰ ਹੋ ਜਾ। ਗੁਰੂ ਨਾਨਕ ਸਾਹਿਬ ਤੇਰੇ ਤੇ ਰੀਤ ਜਾਣਗੇ, ਤੇਰੇ ਤੇ ਬਖਸ਼ਿਸ਼ ਕਰ ਦੇਣ। ਐਸੇ ਸਤਿਗੁਰੂ ਗੁਰੂ ਕੇ ਸਵਾਰਿਓ ਜਿਨ੍ਹਾਂ ਨੇ ਕਿਰਪਾ ਕੀਤੀ, ਸਾਰੇ ਜਗਤ ਤੇ ਮੇਰਾ ਦਾ ਮੀਂਹ ਵਰਸਾਇਆ। ਕੋਈ ਵੀ ਆਇਆ, ਉਹਨਾਂ ਦੀ ਮਹਾਨ ਕਰਨੀ ਕਮਾਈ ਨੂੰ ਜੋ ਬਖਸ਼ਿਸ਼ਾਂ ਉਹਨਾਂ ਨੇ ਕੀਤੀਆਂ, ਉਹਦਾ ਜ਼ਿਕਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਕਰਦੇ ਨੇ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲੀ ਤਾਂ ਉਹਨਾਂ ਤੋਂ ਪੁੱਛਿਆ ਗਿਆ, ਪਾਤਸ਼ਾਹ ਤੁਸੀਂ ਕਿੰਨੀ ਘਾਲਣਾ ਘਾਲੀ, ਤੁਸਾਂ ਨੇ ਕਿੰਨੀ ਸਾਧਨਾ ਕੀਤੀ, ਕਿੰਨਾ ਪੁਰਸ਼ਾਰਥ ਕੀਤਾ ਜਿਸ ਕਰਕੇ ਤੁਸੀਂ ਇਸ ਮਰਾਤਬੇ ਤੇ ਪਹੁੰਚੇ? ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਬਹੁਤ ਵੱਡੀ ਘਾਲਣਾ ਘਾਲੀ ਹੈ। ਉਹਨਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਵੱਲ ਦੇਖ ਕੇ ਆਖਿਆ, ਦੁਨੀਆਂ ਦੇ ਲੋਕੋ, ਮੈਂ ਤੇ ਅਸਲ ਵਿੱਚ ਗਲੀਆਂ ਵਿੱਚ ਰੁਲਦਾ ਸੀ, ਕੋਈ ਗੱਲ ਨਹੀਂ, ਕੋਈ ਮੇਰੀ ਬਾਤ ਨਹੀਂ ਸੀ ਪੁੱਛਦਾ, ਪਰ ਧੰਨ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੇਰੇ ਤੇ ਮਿਹਰ ਕਰ ਦਿੱਤੀ, ਕਿਰਪਾ ਕਰ ਦਿੱਤੀ, ਮੇਰੇ ਵਰਗੇ ਕੀੜੇ ਨੂੰ ਉਹਨਾਂ ਨੇ ਥਾਪ ਦਿੱਤਾ। ਇਹ ਦੱਸ ਦਿੱਤਾ ਕਿ ਗੁਰੂ ਅਮਰਦਾਸ ਕਿੰਨੀ ਸਮਰੱਥਾ ਦੇ ਮਾਲਕ ਨੇ। ਉਹ ਕਹਿੰਦੇ ਨੇ ਨਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੂ ਆਪੇ, ਹਮ ਰੁਲਤੇ ਫਿਰਤੇ ਕੋ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜੋ ਗੁਰੂ ਨਾਨਕ ਦਾ ਤੀਸਰਾ ਸਰੂਪ ਨੇ, ਕਹਿੰਦੇ ਮੇਰੇ ਤੇ ਉਹਨਾਂ ਨੇ ਕਿਰਪਾ ਕਰ ਦਿੱਤੀ, ਮੇਰੇ ਵਰਗੇ ਕੀੜੇ ਨੂੰ ਉਹਨਾਂ ਨੇ ਥਾਪ ਦਿੱਤਾ। ਗੁਰੂ ਕੇ ਸਵਾਰਿਓ, ਅੱਜ ਉਸ ਸਤਿਗੁਰੂ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਅਸੀਂ ਮਨਾ ਰਹੇ। ਪਠਾ ਨੇ ਬਚਨ ਕੀਤਾ, ਗੋਵਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਐਸੀ ਕਿਰਪਾ ਕਰ ਦਿੱਤੇ ਬੌਲੀ ਸਾਹਿਬ ਗੁਰੂ ਕੇ ਸਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਿਆਰ ਕਰਵਾਈ। ਉਹਨਾਂ ਦੇ ਚਰਨਾਂ ਵਿੱਚ ਜਿਹੜਾ ਵੀ ਪਿਆਰ ਆਦਰ ਸਤਿਕਾਰ ਸਹਿਤ ਜੁੜਦਾ ਹੈ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਦੇ ਜੀਵਨ ਨੂੰ ਬਰਕਤਾਂ ਬਖਸ਼ਿਸ਼ਾਂ ਨਾਲ ਭਰ ਦੇਣ। ਇਸ ਸੰਖੇਪ ਵਿੱਚ ਉਹਨਾਂ ਦੇ ਜੀਵਨ ਬਾਰੇ ਗੁਰੂ ਕੇ ਸਵਾਰੋ ਆਪ ਜੀ ਨਾਲ ਵਿਚਾਰ ਸਾਂਝੀ ਕੀਤੇ। ਰੋ ਵਿਚਾਰ ਲੜੀਵਾਰ ਇਤਿਹਾਸ ਵੱਲ ਜੁੜਦੇ ਹਨ। ਅੱਗੇ ਨਵੇਂ ਅਧਿਆਏ ਵਿੱਚ ਭਾਈ ਭਗਤੂ ਜੀ ਦੀ ਕਥਾ ਨੂੰ ਇੱਥੇ ਸਮਾਪਤ ਕਰਕੇ ਕਵੀ ਸੰਤੋਖ ਸਿੰਘ ਸਾਹਿਬ ਨਵੇਂ ਅਧਿਆਏ ਵਿੱਚ ਕੀ ਕਹਿੰਦੇ ਹਨ।
ਦੋਹਰਾ ਰਾਜਪੂਤ ਮੰਝ ਇੱਕ ਚੌਧਰੀ ਪ੍ਰਥਮ ਜਨਮ ਕੇ ਮਾਹੇ।
ਕਵੀ ਸੰਤੋਖ ਸਾਹਿਬ ਕਹਿੰਦੇ ਨੇ ਰਾਜਪੂਤ ਮੰਝ ਆਪਣੇ ਮੁੱਢਲੇ ਜੀਵਨ ਵਿੱਚ ਇੱਕ ਪਿੰਡ ਦਾ ਚੌਧਰੀ ਸੀ।
ਸੰਸਕਾਰ ਔਰ ਭਗਤ ਕੇ ਸੁਣੋ ਕਥਾ ਅਬ ਤਾਹੇ।
ਕਵੀ ਜੀ ਕਹਿਣ ਲੱਗੇ ਵੀ ਉਹਦੇ ਜਿਹੜੇ ਸੰਸਕਾਰ ਸਨ ਉਹ ਭਗਤੀ ਦੇ ਸੰਸਕਾਰ ਸਨ। ਉਹਦੇ ਸੰਸਕਾਰ ਨਿਰਮਲ ਸਨ, ਭਗਤੀ ਕਰਨ ਵਾਲੇ ਸੰਸਕਾਰ ਸਨ। ਕਹਿੰਦੇ ਉਸ ਭਾਈ ਮੰਝ ਜਿਹਦੇ ਸੰਸਕਾਰ ਭਗਤੀ ਕਰਨ ਵਾਲੇ ਸਨ ਉਸ ਦੀ ਕਥਾ ਨੂੰ ਸ਼੍ਰਵਣ ਕਰੋ ਜੀ।
ਚੌਪਈ ਮਾਲ ਸਰਬ ਘਰ ਦਰਬ ਵਿਸਾਲਾ ਸਰਵਰ ਪੀਰ ਸੇਵ ਸਭ ਕਾਲਾ।
ਕਹਿ ਲੱਗੇ ਭਾਈ ਮੰਝ ਜੀ ਦੇ ਘਰ ਜਿਹੜਾ ਪਿੰਡ ਦਾ ਚੌਧਰੀ ਹੈ ਉਹਦੇ ਘਰ ਮਾਲ ਸਵਾਬ ਦੀ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਮਾਲ ਸਰਬ ਘਰ ਦਰਬ ਵਿਸਾਲਾ ਬਹੁਤ ਜ਼ਿਆਦਾ ਧਨ ਹੈ ਘਰ ਵਿੱਚ। ਸਰਵਰ ਪੀਰ ਸੇਵ ਸਭ ਕਾਲਾ ਤੇ ਸਖੀ ਸਰਵਰ ਪੀਰ ਦੀ ਸੇਵਾ ਇਹ ਭਾਈ ਮੰਝ ਸਮੇਤ ਪਰਿਵਾਰ ਹਰ ਵੇਲੇ ਕਰਦਾ ਹੈ।
ਸੋ ਮਹਿਮਾ ਸਤਿਗੁਰ ਕੀ ਸੁਣ ਕੇ ਸ਼ਬਦ ਸੁਣੇ ਅਰਥਨ ਕੋ ਗੁਣ ਕੈ।
ਕਹਿਣ ਲੱਗੇ ਉਸ ਭਾਈ ਮੰਝ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਹਿਮਾ ਨੂੰ ਸੁਣਿਆ, ਪਾਤਸ਼ਾਹ ਜੀ ਦੇ ਦਰਬਾਰ ਦੀ ਮਹਿਮਾ ਨੂੰ ਸੁਣ ਕੇ ਸ਼ਬਦ ਸੁਣੇ ਅਰਥਨ ਕੋ ਗੁਣ ਕੈ। ਸ਼ਬਦ ਸੁਣ ਕੇ ਉਹਨਾਂ ਸ਼ਬਦਾਂ ਦੀ ਅਰਥਾਂ ਨੂੰ ਵਿਚਾਰ ਕੇ
ਉਦੈ ਭਗਤ ਪੂਰਬ ਕੀ ਭਈ ਗੁਰਦਰਸ਼ਨ ਕੀ ਰੁਚ ਉਪਜਈ।
ਕਹਿਣ ਲੱਗੇ ਪਿਛਲੇ ਜਨਮ ਦੀ ਜਿਹੜੀ ਭਗਤੀ ਦੀ ਭਗਤ ਸੀ ਉਹ ਪ੍ਰਗਟ ਹੋ ਗਏ, ਜਿਹੜੇ ਸੰਸਕਾਰ ਚੰਗੇ ਸਨ ਉਹ ਪ੍ਰਗਟ ਹੋ ਗਏ। ਜਦੋਂ ਗੁਰੂ ਕੇ ਬਾਣੀ ਸੁਣੀ ਉਹਦੇ ਅਰਥ ਸੁਣੇ ਤੇ ਉਹਦੇ ਪੂਰਵਲੇ ਭਗਤ ਜਿਹੜੇ ਭਗਤੀ ਜਿਹੜੀ ਸੀ ਉਹ ਪ੍ਰਗਟ ਹੋ ਗਈ ਤੇ ਉਹਦਾ ਪ੍ਰਮਾਣ ਇਹ ਸੀ ਕਿ ਉਹਦੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਲਾਲਸਾ ਜਾਗ ਪਈ।
ਜਨਮ ਸਫਲ ਕਰਬੇ ਕਹੁ ਬਾਚੇ ਕਿਤਕ ਦਿਵਸ ਇੱਛਾ ਚਿਤ ਆਛੇ।
ਕਹਿ ਲੱਗੇ ਆਪਣਾ ਜਨਮ ਸਫਲ ਕਰਨ ਵਾਸਤੇ ਉਹ ਮਨ ਦੇ ਅੰਦਰ ਤਾਂਗ ਰੱਖਦਾ ਵੀ ਮੇਰਾ ਜਨਮ ਜਿਹੜਾ ਹੈ ਮਨੁੱਖਾ ਜੀਵਨ ਜਿਹੜਾ ਇਹ ਸਫਲਾ ਹੋ ਜਾਏ। ਕੇਤਕ ਦਿਵਸ ਇੱਛਾ ਚਿਤ ਆਛੇ, ਕਈ ਦਿਨ ਉਹਦੇ ਮਨ ਵਿੱਚ ਇਹ ਇੱਛਾ ਪ੍ਰਬਲ ਰਹੇ
ਰਾ ਸਿੱਖਣ ਕਹੋ ਨੀਕੇ ਸਿੱਖੀ ਗਹੋ ਮਨੋਰਥ ਜੀ ਕੇ।
ਕਹਿੰਦੇ ਨੇ ਉਹ ਸਿੱਖਾਂ ਨੂੰ ਵੇਖਦਾ, ਸਿੱਖਾਂ ਨੂੰ ਵੇਖਦਾ ਤੇ ਸਿੱਖਾਂ ਨੂੰ ਵੇਖ ਵੇਖ ਕੇ ਉਹ ਇਹ ਸੋਚਦਾ ਵੀ ਸਿੱਖੀ ਨੂੰ ਗ੍ਰਹਿਣ ਕਰਨਾ ਚਾਹੀਦਾ, ਇਹ ਮਨੁੱਖੀ ਜੀਵਨ ਦਾ ਮਨੋਰਥ ਹੈ। ਦੇਖੋ ਸਿੱਖ ਕਿੰਨੇ ਪਿਆਰ ਨਾਲ ਨਾਮ ਜਪਦੇ ਨੇ, ਕਿੰਨੇ ਪਿਆਰ ਨਾਲ ਸੇਵਾ ਕਰਦੇ ਨੇ, ਕਿੰਨੇ ਪਿਆਰ ਨਾਲ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਨੇ ਤੇ ਮਨ ਵਿੱਚ ਆਇਆ ਓਏ ਮਨਾ ਤੈਨੂੰ ਵੀ ਜੀਵਨ ਸਫਲਾ ਕਰਨ ਵਾਸਤੇ ਸਿੱਖੀ ਗ੍ਰਹਿਣ ਕਰਨੀ ਚਾਹੀਦੀ ਹੈ।
ਦਿਨ ਪ੍ਰਤ ਪ੍ਰੇਮ ਵਧਿਓ ਅਧਿਕਾਈ ਆਇਓ ਗੁਰਦਰਸ਼ਨ ਹਿਤ ਲਾਈ।
ਕਹਿਣਗੇ ਦਿਨ ਪ੍ਰਤੀ ਦਿਨ ਇਸ ਗੱਲ ਦਾ ਹੀ ਪ੍ਰੇਮ ਵੱਧਦਾ ਗਿਆ, ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਗਿਆ ਵੀ ਆਪਾਂ ਆਪਣਾ ਜੀਵਨ ਸਫਲਾ ਕਰਨਾ। ਕਹਿੰਦੇ ਇਸ ਪ੍ਰੇਮ ਨੂੰ ਵੱਧਦਿਆਂ ਵੱਧਦਿਆਂ ਇੱਕ ਦਿਨ ਭਾਈ ਮੰਝ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਵਾਸਤੇ ਬੜੇ ਪਿਆਰ ਦੇ ਨਾਲ ਆਇਆ।
ਸਦਨ ਤਿਆਗ ਕੇ ਸਭ ਪਰਿਵਾਰ ਉਤਰਾਧਿਕ ਕੋ ਪ੍ਰੇਮ ਵਿਥਾਰ।
ਕਹਿਣਗੇ ਭਾਈ ਮੰਝ ਜੀ ਨੇ ਆਪਣੇ ਸਦਨ ਘਰ ਦਾ ਤਿਆਗ ਕੀਤਾ ਸਮੇਤ ਪਰਿਵਾਰ, ਆਖਿਆ ਵੀ ਹੁਣ ਪਰਿਵਾਰ ਦਾ ਉਹ ਬਹੁਤਾ ਕੁਝ ਨਹੀਂ ਕਰਨਾ, ਇਹ ਆਪਣਾ ਕੰਮ ਕਰੇ, ਹੁਣ ਅਸੀਂ ਆਪਣਾ ਜੀਵਨ ਸਫਲਾ ਕਰਨਾ। ਪੁੱਤਰ ਆਦਿਕ ਕੋ ਪ੍ਰੇਮ ਵਿਸਾਰ, ਆਪਣੇ ਪੁੱਤਰ ਆਦਿਕ ਦਾ ਜਿਹਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀ, ਸਾਰਾ ਸਾਰਿਆਂ ਦਾ ਪ੍ਰੇਮ ਛੱਡ ਕੇ
ਉਰਬਲੇ ਜਾਗੇ ਸ਼ਬ ਭਾਗ ਕਰਕੇ ਦ੍ਰਿੜ ਉਰਮਹਿ ਵੈਰਾਗ।
ਕਹਿਣਗੇ ਉਸ ਦੇ ਪੂਰਬਲੇ ਚੰਗੇ ਭਾਗ ਜਾਗੇ, ਤੇ ਜਦੋਂ ਚੰਗੇ ਭਾਗ ਜਾਗੇ ਕਰਕੇ ਦ੍ਰਿੜ ਉਰਮਹਿ ਵੈਰਾਗ, ਹਿਰਦੇ ਦੇ ਅੰਦਰ ਵੈਰਾਗ ਨੂੰ ਦ੍ਰਿੜ ਕਰਕੇ ਭਾਈ ਮੰਝ ਇਸ ਗੁਰੂ ਘਰ ਵੱਲ ਤੁਰ ਪਿਆ, ਕਿਉਂਕਿ ਪੂਰਬਲੇ ਭਾਗਾਂ ਤੋਂ ਬਿਨਾਂ ਗੁਰੂ ਕੇ ਸਵਾਰੂ ਇਸ ਪਾਸੇ ਤੁਰਿਆ ਵੀ ਨਹੀਂ ਜਾਂਦਾ। ਅਸੀਂ ਸਤਿਗੁਰੂ ਜੀ ਦਾ ਬਚਨ ਪਾਣੀ ਵਿੱਚ ਪੜ੍ਹਦੇ ਹਾਂ, ਉਹ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤਬ ਭੇਟਿਓ ਪੁਰਖ ਰਸਕ ਬੈਰਾਗੀ, ਮਿਟਤ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਜਦੋਂ ਕਿਧਰੇ ਪੂਰਬਲੇ ਚੰਗੇ ਭਾਗ ਜਾਗ ਪੈ ਤਾਂ ਰਸਕ ਬੈਰਾਗੀ ਮਾਲਕ ਨੂੰ ਭੇਟਣ ਵਾਸਤੇ ਮਨ ਲਲਚਾ ਪਿਆ, ਇੱਛਾ ਜਾਗ ਪਈ ਕਿ ਮੈਂ ਮਾਲਕ ਦੇ ਚਰਨਾਂ ਨਾਲ ਜੁੜਾਂ। ਇਸੇ ਤਰ੍ਹਾਂ ਗੁਰੂ ਕੇ ਸਵਾਰ ਕੋਈ ਚੰਗੇ ਭਾਗ ਭਾਈ ਮੰਝ ਦਾ ਪੂਰਬਲਾ ਚੰਗਾ ਅੰਕੁਰ ਪ੍ਰਗਟ ਹੋ ਗਿਆ, ਉਹਨੇ ਪੁੱਤਰ ਆਦਿਕ ਪਰਿਵਾਰ ਆਦਿਕ ਸਾਰਿਆਂ ਦਾ ਮੋਹ ਛੱਡਿਆ ਤੇ ਹਿਰਦੇ ਵਿੱਚ ਵੈਰਾਗ ਧਾਰਨ ਕੀਤਾ, ਗੁਰੂ ਪਿਆਰ ਧਾਰਨ ਕੀਤਾ।
ਸ੍ਰੀ ਅਰਜੁਨ ਕੀ ਸ਼ਰਣੀ ਆਏ ਬੰਦੇ ਪਦ ਅਰਬਿੰਦ ਸੁਹਾਏ।
ਕਹਿੰਦੇ ਭਾਈ ਮੰਝ ਸਾਹਿਬ ਜਲਦੀ ਨਾਲ ਪਿਆਰ ਸਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਆਏ, ਸਤਿਗੁਰਾਂ ਦੀ ਸ਼ਰਣੀ ਵਿੱਚ ਆ ਕੇ ਚਰਨ ਵਿੱਚ ਆ ਕੇ ਬੰਦੇ ਪਦ ਅਰਬਿੰਦ ਸੁਹਾਏ ਸਾਹਿਬ ਦੇ ਚਰਨਾਂ ਵਿੱਚ ਆਪਣੇ ਹੱਥ ਬੰਨੇ, ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਜੋੜਿਆ, ਗੁਰੂ ਕੇ ਚਰਨ ਕਮਲਾਂ ਦਾ ਆਨੰਦ ਪ੍ਰਾਪਤ ਕੀਤਾ।
ਸੁੰਦਰ ਮ੍ਰਿਦੁਲ ਬਿਮਲ ਦੁਤਵੰਤੇ ਰਾਜ ਪਰਾਗ ਜਿਨ ਕੀ ਸੁਖਵੰਤੇ।
ਗੁਰੂ ਕੇ ਸਵਾਰ ਕਹਿੰਦੇ ਜਿਹੜੇ ਗੁਰੂ ਸਾਹਿਬ ਜੀ ਦੇ ਚਰਨ, ਉਹਨਾਂ ਦੀ ਉਪਮਾ ਕਵੀ ਸੰਤੋਖ ਸਿੰਘ ਸਾਹਿਬ ਨੇ ਬਿਆਨ ਕੀਤੀ, ਕਿਵੇਂ ਦੇ ਨੇ, ਕਹਿੰਦੇ ਸੁੰਦਰ, ਅੱਤ ਦੇ ਸੁੰਦਰ ਨੇ, ਗੁਰੂ ਦੇ ਵਰਗੇ ਚਰਨ ਹੋਰ ਕਿਸੇ ਦੇ ਨਹੀਂ, ਅੱਤ ਸੁੰਦਰ, ਮ੍ਰਿਦੁਲ। ਦੂਸਰਾ ਹੈ ਗੁਰੂ ਕੇ ਚਰਨ ਬੜੇ ਕੋਮਲ ਨੇ, ਬਹੁਤ ਕੋਮਲ ਨੇ। ਤੀਸਰਾ ਬਿਮਲ, ਬਿਮਲ ਦਾ ਮਤਲਬ ਹੈ ਮੈਲ ਤੋਂ ਰਹਿਤ, ਨਿਰਮਲ, ਉਹਨੂੰ ਕੋਈ ਮੈਲ ਨਹੀਂ ਉਹਨਾਂ ਨੂੰ, ਸਗੋਂ ਮੈਲ ਤਾਂ ਜਿਹੜਾ ਹਿਰਦਾ ਉਹਨਾਂ ਦੇ ਕੋਲ ਆਉਂਦਾ, ਜਿਹੜਾ ਸਰੀਰ ਉਹਨਾਂ ਦੇ ਕੋਲ ਆਉਂਦਾ ਝੁਕਦਾ, ਉਸ ਮੈਲੇ ਤਨ ਮਨ ਤੋਂ ਮੈਲ ਉਹ ਆਪ ਉਤਾਰਦੇ ਨੇ, ਮੈਲ ਉਤਾਰਨ ਦੀ ਸਮਰੱਥਾ ਰੱਖਦੇ ਨੇ, ਆਪ ਤਾਂ ਬਿਮਲ ਨੇ, ਮੈਲ ਤੋਂ ਰਹਿਤ ਨੇ। ਅਗਲਾ ਹੀ ਉਪਮਾ ਹੈ ਦੁਤਵੰਤੇ, ਦੁਤਵੰਤੇ ਦਾ ਮਤਲਬ ਹੈ ਸ਼ੋਭਾਵਾਂ, ਜਿਹਦੀ ਸ਼ੋਭਾ ਕੀਤੀ ਜਾਏ, ਇੱਕ ਸੂਈ ਦੇ ਨੱਕੇ ਜਿੰਨੀ ਵੀ ਉਹਨਾਂ ਚਰਨ ਕਮਲਾਂ ਵਿੱਚ ਐਸੀ ਥਾਂ ਨਹੀਂ ਜਿਹੜੀ ਸ਼ੋਭਾ ਵਾਲੀ ਨਾ ਹੋਵੇ। ਤੇ ਕਹਿੰਦੇ ਉਸ ਗੁਰੂ ਸਾਹਿਬ ਉਹਨਾਂ ਚਰਨਾਂ ਦੀ ਰੱਜ ਪੈਰਾਰ, ਉਹਨਾਂ ਚਰਨਾਂ ਕਮਲਾਂ ਦੀ ਜਿਹੜੀ ਧੂੜ ਹੈ, ਕਹਿੰਦੇ ਉਹ ਬੜੀ ਪਵਿੱਤਰ ਹੈ, ਜਿਵੇਂ ਪਰਾਗ ਤੇ ਜਾ ਕੇ ਲੋਕ ਉਹ ਤੀਰਥ ਤੇ ਇਸ਼ਨਾਨ ਕਰਦੇ ਨੇ ਤੇ ਆਪਣੇ ਆਪ ਨੂੰ ਪਵਿੱਤਰ ਸਮਝਦੇ ਨੇ, ਪਰ ਕਹਿੰਦੇ ਨੇ ਗੁਰੂ ਕੀ ਚਰਨ ਧੂੜ ਲੈ ਲਈ ਇਹ ਉਹਦੇ ਨਾਲੋਂ ਵੀ ਸ਼ੋਭਾਵਾਨ ਹੈ, ਇਹ ਨਿਸੰਦੇਹ ਪਵਿੱਤਰ ਕਰਦੀ ਹੈ। ਐਸੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲ ਹਨ।
ਬੇਨਤੀ ਕੀਨਾ ਹਰ ਹੋ ਤ੍ਰੈ ਤਾਪ ਗੁਰ ਸਿੱਖੀ ਕੋ ਬਖਸ਼ੋ ਆਪ।
ਪਿਆਰ ਸਹਿਤ ਗੁਰੂ ਕੇ ਸਵਾਰੋਂ ਭਾਈ ਮੰਝ ਸਾਹਿਬ ਨੇ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਆ ਕੇ ਬੇਨਤੀ ਕੀਤੀ। ਕੀ ਬੇਨਤੀ ਕੀਤੀ? ਮਹਾਰਾਜ ਜੀ ਕਿਰਪਾ ਕਰੋ, ਹਰੋ ਤ੍ਰੈ ਤਾਪ, ਤਿੰਨੇ ਤਾਪ ਤੁਸੀਂ ਕਿਰਪਾ ਕਰਕੇ ਹਰ ਦਿਓ, ਦੂਰ ਕਰ ਦਿਓ। ਮੇਰੇ ਤਿੰਨ ਤਾਪ ਕਿਹੜੇ ਕਿਹੜੇ ਨੇ ਗੁਰੂ ਕੇ ਸਵਾਰੋ? ਉਹਦਾ ਵਿਦਵਾਨ ਸੱਜਣਾ ਨੇ ਅਰਥ ਕੀਤੇ ਨੇ ਆਦ, ਵਿਆਦ ਔਰ ਉਪਾਦ। ਇਹ ਤਿੰਨੇ ਜਿਹੜੇ ਤਾਪ ਨੇ ਇਹਨਾਂ ਨੂੰ ਆਪ ਜੀ ਹਰੋ, ਜਿਵੇਂ ਸਰੀਰਾਂ ਦੇ ਰੋਗ ਆਦਿਕ, ਭਰਮ ਭੁਲੇਖੇ ਦੇ ਰੋਗ ਆਦਿਕ, ਜਾਂ ਹੋਰ ਵੀ ਜਿਹੜੇ ਵਿਘਨ ਨੇ, ਇਹਨਾਂ ਸਾਰਿਆਂ ਨੂੰ ਤੁਸੀਂ ਹਰੋ ਤੇ ਹਰ ਕੇ ਦੂਰ ਕਰਕੇ ਸਿੱਖੀ ਬਖਸ਼ੋ। ਬਹੁਤ ਵੱਡੀ ਦਾਤ ਮੰਗ ਲਈ। ਕੋਈ ਗੁਰੂ ਸਾਹਿਬ ਦੇ ਘਰ ਵਿੱਚ ਆ ਕੇ ਕੋਈ ਚੀਜ਼ ਪੁੱਤਰ ਮੰਗਦਾ, ਧਨ ਮੰਗਦਾ, ਦੌਲਤ ਮੰਗਦਾ, ਪਰ ਭਾਈ ਮੰਝ ਜੀ ਨੇ ਆ ਕੇ ਸਭ ਤੋਂ ਵੱਡੀ ਦਾਤ ਮੰਗੀ, ਉਹ ਇਹ ਸੀ ਕਿ ਪਾਤਸ਼ਾਹ ਜੀ ਕਿਰਪਾ ਕਰੋ, ਸਿੱਖੀ ਦੀ ਦਾਤ ਬਖਸ਼ੋ।
ਜਨਮ ਮਰਨ ਕੋ ਸੰਕਟ ਪਹਾਰੀ, ਦੀਨ ਜਾਨ ਕਰ ਲਿਹੋ ਉਬਾਰੀ।
ਮਹਾਰਾਜ ਜੀ, ਉਹ ਜਨਮ ਤੇ ਮਰਨ ਦਾ ਬਹੁਤ ਵੱਡਾ ਸੰਕਟ ਹੈ, ਬਹੁਤ ਵੱਡਾ ਦੁੱਖ ਹੈ, ਇਹ ਬੜਾ ਭਾਰੀ ਸੰਕਟ ਹੈ, ਤੇ ਕਿਰਪਾ ਕਰੋ, ਦੀਨ ਜਾਨ ਕਰ ਲਿਹੋ ਉਬਾਰੀ, ਮੈਨੂੰ ਗਰੀਬ ਜਾਣ ਕੇ, ਮੈਨੂੰ ਅੱਤ ਦਾ ਗਰੀਬ ਸਮਝ ਕੇ ਕਿਰਪਾ ਕਰੋ ਕਿ ਮੇਰਾ ਇਹ ਸੰਕਟ ਜਿਹੜਾ ਹੈ, ਇਸ ਸੰਕਟ ਨੂੰ ਹਰ ਦਿਓ, ਇਸ ਸੰਕਟ ਨੂੰ ਦੂਰ ਕਰ ਦੇ। ਦਿਨ ਪ੍ਰਤੀ ਦਿਨ ਰੋਜ਼ ਜੀਵ ਕਦੀ ਪੈਦਾ ਹੋ ਰਿਹਾ, ਸਮਾਂ ਪਾ ਕੇ ਸੰਸਾਰ ਤੋਂ ਜਾ ਰਿਹਾ, ਜਨਮ ਮਰਨ ਦਾ ਬਹੁਤ ਭਾਰੀ ਸੰਕਟ ਹੈ, ਤੇ ਇਸ ਸੰਕਟ ਨੂੰ ਆਪ ਜੀ ਨੇ ਆਪਣੀ ਕਿਰਪਾ ਤੋਂ ਬਿਨਾਂ, ਤੁਹਾਡੀ ਕਿਰਪਾ ਤੋਂ ਬਿਨਾਂ ਇਹਨੇ ਹਰਿਆ ਨਹੀਂ ਜਾਣਾ, ਦੂਰ ਨਹੀਂ ਹੋਣਾ। ਔਰ ਗੁਰੂ ਕੇ ਸਵਾਲ ਸੱਚ ਅੰਮ੍ਰਿਤ ਬਾਣੀ ਦਾ ਬਚਨ ਹੈ। ਸਾਹਿਬ ਕਹਿੰਦੇ ਨੇ ਜਿਹਨੇ ਗੁਰੂ ਦੀ ਸੇਵਾ ਕੀਤੀ, ਜਿਹਦੇ ਤੇ ਗੁਰੂ ਸਾਹਿਬ ਖੁਸ਼ ਹੋ ਗਏ, ਉਹਨਾਂ ਦੇ ਜੀਵਨ ਦੇ ਜਨਮ ਮਰਨ ਦੇ ਉਹਨਾਂ ਨੇ ਫਾਹੇ ਕੱਟ ਦਿੱਤੇ, ਉਹਨਾਂ ਦੇ ਜੀਵਨ ਦੀ ਫਤਿਹ ਹੋ ਗਈ। ਆਉਣਾ ਤੇ ਜਾਣਾ ਗੁਰੂ ਨੇ ਮਿਟਾ ਦਿੱਤਾ ਸਦਾ ਲਈ। ਸਭ ਤੋਂ ਵੱਡੀ ਦਾਤ, ਸਿੱਖ ਨੂੰ ਸਿੱਖੀ ਦੀ ਦਾਤ ਬਖਸ਼ ਕੇ ਗੁਰੂ ਜਨਮ ਤੇ ਮਰਨ ਮਿਟਾਉਂਦਾ। ਆਪਾਂ ਇਹ ਬਚਨ ਪੜ੍ਹਦੇ ਹਾਂ, ਜਿਨ੍ਹਾਂ ਤੇ ਗੁਰੂ ਦੀ ਖੁਸ਼ੀ ਹੋਈ, ਗੁਰੂ ਦੀ ਬਖਸ਼ਿਸ਼ ਹੋਈ, ਉਹਨਾਂ ਨੇ ਫਿਰ ਕਹਿ ਦਿੱਤਾ ਵੀ ਫਾਹੇ ਕਾਟੇ ਮਿਟੇ ਗਮਨ ਫਤਿਹ ਭਈ ਮਨ ਜੀਤ। ਫਾਹੇ ਕੱਟੇ ਗਏ, ਆਵਾ ਗਾਉਣ ਜਿਹੜੇ ਸੀ ਮਿਟ ਗਏ, ਫਤਿਹ ਭਈ ਮੇਰੇ ਜੀਵਨ ਦੀ ਫਤਿਹ ਹੋ ਗਈ। ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ਕਹਿਣਗੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਵੀ ਰੋਜ਼ ਦਾ ਫਿਰਨਾ ਤੁਰਨਾ ਮਿਟਾ ਕੇ ਉਹਨਾਂ ਨੇ ਸਥਿਰ ਕਰ ਦਿੱਤਾ, ਟਿਕਾ ਦਿੱਤਾ ਵੀ ਹੁਣ ਤੂੰ ਮਰੇਗਾ ਨਹੀਂ ਤੇ ਜੰਮੇਗਾ ਨਹੀਂ। ਜਨਮ ਮਰਨ ਦੀ ਜਿਹੜੀ ਕਥਾ ਸੀ, ਜਿਹੜਾ ਬਿਰਤਾਂਤ ਸੀ ਜੀਵਨ ਦਾ, ਉਹ ਸਦਾ ਲਈ ਸਮਾਪਤ ਗੁਰੂ ਨੇ ਕਰ ਦਿੱਤਾ। ਅਸੀਂ ਇੱਕ ਹੋਰ ਬਚਨ ਬਾਣੀ ਵਿੱਚ ਪੜ੍ਹਦੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਵੀ ਹੋਈ, ਇਹ ਬਚਨ ਉਹਨਾਂ ਦੇ ਜੀਵਨ ਦੀ ਤਰਜਮਾਨੀ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਤੇ ਬਖਸ਼ਿਸ਼ ਹੋਈ ਉਹਨਾਂ ਨੇ ਕਹਿ ਦਿੱਤਾ ਗੁਰਪੂਰੈ ਮੇਰੀ ਰਾਖ ਲਈ। ਉਹ ਦੁਨੀਆਂ ਦੇ ਲੋਕੋ, ਪੂਰੇ ਗੁਰੂ ਨੇ ਸਾਡੀ ਰੱਖ ਲਈ ਜੇ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਏ। ਗੁਰੂ ਨੇ ਅੰਮ੍ਰਿਤ ਨਾਮ ਦ੍ਰਿੜ ਕਰਾਇਆ, ਜਨਮ ਜਨਮਾਂਤਰਾਂ ਦੀ ਮੈਲ ਖਤਮ ਕਰ ਦਿੱਤੀ। ਨਿਵਰੇ ਦੂਤ ਦੁਸ਼ਟ ਬਹਿਰਾਈ, ਹੋਰ ਕਿਰਪਾ ਕੀਤੀ। ਆ ਜਿਹੜੇ ਦੂਤ ਸਨ, ਜਿਹੜੇ ਦੁਸ਼ਟ ਸਨ, ਜਿਹੜੇ ਮੇਰੇ ਵੈਰੀ ਸਨ, ਕਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਾਰੇ ਗੁਰੂ ਨੇ ਦੂਰ ਕਰ ਦਿੱਤੇ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕਿ ਸਰਨ ਪਰਿਓ ਨਾਨਕ ਦਾਸ, ਜਾਂ ਤੇ ਉਪਰ ਕੋ ਨਾਹੀ। ਕਹਿਣਗੇ ਉਸ ਗੁਰੂ ਦੀ ਚਰਨ ਸ਼ਰਨ ਵਿਚ ਪਏ ਆ ਜਿਹਦੇ ਵਰਗਾ ਕੋਈ ਹੋਰ ਨਹੀਂ। ਭਾਈ ਮਾਝੀ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਬਹੁਤ ਭਾਰੀ ਸੰਕਟ ਹੈ ਜਨਮ ਮਰਨ ਦਾ, ਇਸ ਸੰਕਟ ਵਿੱਚੋਂ ਕਿਰਪਾ ਕਰਕੇ ਉਭਾਰ ਲਵੋ।
ਸੁਣ ਕੇ ਸ੍ਰੀ ਅਰਜਨ ਫੁਰਮਾਇਓ, ਆਪਣ ਪੀਰ ਤੈਂ ਤੁਰਕ ਬਣਾਇਓ।
ਇਹ ਗੱਲ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣੀ ਤਾਂ ਗਰੀਬਨ ਵਾਜ ਪਾਤਸ਼ਾਹ ਕਹਿਣ ਲੱਗੇ, ਭਾਈ ਤੂੰ ਆਪਣਾ ਗੁਰੂ ਤੇ ਤੁਰਕ ਨੂੰ ਬਣਾਇਆ ਹੋਇਆ, ਗੁਰੂ ਤੂੰ ਉਹ ਬਣਾਇਆ ਜਿਹੜਾ ਆਪ ਮੁਕਤ ਨਹੀਂ, ਕਿਉਂਕਿ ਇਹ ਸਖੀ ਸਰਵਰ ਦੀ ਸੇਵਾ ਕਰਦੇ ਸਨ। ਇਹ ਸਾਰਾ ਪਰਿਵਾਰ, ਉਹ ਇਲਾਕਾ ਉਸਦਾ ਉਪਾਸ਼ਕ ਸੀ। ਤਾਂ ਕਹਿੰਦੇ ਨੇ ਵੀ ਇਹ ਗੱਲ ਚੇਤੇ ਰੱਖੀ ਵੀ ਐਸਾ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਤੁਰਕ ਨੂੰ ਗੁਰੂ ਬਣਾ ਕੇ ਫਿਰ ਇਸ ਦਰ ਤੋਂ ਦਾਤ ਕਿਵੇਂ ਮਿਲ ਸਕਦੀ ਏ, ਜਿਹਨੂੰ ਆਪਾਂ ਸਧਾਰਨ ਸ਼ਬਦਾਂ ਵਿੱਚ ਸ਼ਾਇਦ ਇਹ ਕਹਿੰਦੇ ਔਰ ਅੱਗੇ ਵਿਚਾਰਾਂਗੇ ਵੀ ਗੁਰੂ ਸਾਹਿਬ ਨੇ ਕਿਹਾ ਵੀ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ। ਇਹਦਾ ਮਤਲਬ ਤੂੰ ਪਹਿਲਾਂ ਕਿਸੇ ਦਾ ਸਿੱਖ ਹੈ, ਤੇਰਾ ਮੁਰਸ਼ਦ ਕੋਈ ਹੋਰ ਹੈ। ਜੇ ਗੁਰੂ ਨਾਨਕ ਨੂੰ ਦੇ ਘਰ ਨੂੰ ਆਪਣਾ ਮੁਰਸ਼ਦ ਬਣਾਉਣਾ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਤੈਨੂੰ ਮਰਿਆਦਾ ਦਾ ਪਾਲਣ ਕਰਨਾ ਪਵੇਗਾ। ਪਾਤਸ਼ਾਹ ਜੀ ਨੇ ਵਚਨ ਕੀਤੇ ਵੀ ਆਪਣ ਪੀਰ ਤੈ ਤੁਰਕ ਬਣਾਇਓ। ਐ ਭਾਈ ਤੂੰ ਆਪਣਾ ਪੀਰ ਤੇ ਕਿਸੇ ਤੁਰਕ ਨੂੰ ਬਣਾਇਆ ਹੈ।
ਸਰਵਰ ਕੇ ਮੁਰੀਦ ਤੁਮ ਰਹੇ, ਇਤ ਗੁਰ ਸਿੱਖੀ ਦੁਰਲਭ ਅਹੇ।
ਸਾਹਿਬ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਭਾਈ ਤੂੰ ਸਖੀ ਸਰਵਰ ਦਾ ਮੁਰੀਦ ਹੈ, ਤੇ ਇੱਥੇ ਜਿਹੜੀ ਸਿੱਖੀ ਦੀ ਤੂੰ ਦਾਤ ਮੰਗਦਾ ਹੈ, ਇਹ ਸਿੱਖੀ ਬੜੀ ਦੁਰਲੱਭ ਹੈ, ਬੜੀ ਅਹਿਮ ਹੈ, ਬੜੀ ਕੀਮਤੀ ਹੈ। ਇਹ ਇਵੇਂ ਹਾਰੀ ਸਾਰੀ ਜਿਹੜਾ ਇਸ ਨੂੰ ਗ੍ਰਹਿਣ ਨਹੀਂ ਕਰ ਸਕਦਾ, ਇਹਦੇ ਵਾਸਤੇ ਬੜੇ ਵੱਡੇ ਭਾਗ ਚਾਹੀਦੇ ਨੇ। ਇਹ ਸਿੱਖੀ ਬੜੀ ਦੁਰਲੱਭ ਹੈ।
ਖੰਡੇ ਧਾਰ ਚਲਹੇ ਨਾ ਗਿਰੇ, ਸੂਖਮ ਅਦਕ ਕੇਸ ਤੇ ਪਰੇ।
ਪਾਤਸ਼ਾਹ ਜੀ ਕਹਿਣ ਲੱਗੇ ਸਿੱਖੀ ਤਾਂ ਇਸ ਤਰ੍ਹਾਂ ਹੈ ਜਿਵੇਂ ਖੰਡੇ ਦੀ ਧਾਰ ਤੇ ਚੱਲਣਾ, ਬੜੀ ਸੂਖਮ ਹੈ ਧਾਰ, ਬੜੀ ਬਰੀਕ ਹੈ, ਉਸ ਧਾਰ ਤੇ ਚੱਲਣਾ ਤੇ ਡਿੱਗਣਾ ਵੀ ਨਹੀਂ। ਦੇਖੋ ਰਸਤਾ ਵੀ ਬੜਾ ਬਰੀਕ ਹੈ, ਰਸਤਾ ਵੀ ਬੜਾ ਸੂਖਮ ਹੈ, ਪਰ ਡਿੱਗਣਾ ਵੀ ਨਹੀਂ। ਸੂਖਮ ਅਦਕ ਬਹੁਤ ਜ਼ਿਆਦਾ ਸੂਖਮ ਹੈ ਕੇਸ ਤੇ ਪਰੇ। ਕੇਸ ਦਾ ਮਤਲਬ ਹੈ ਵਾਲ, ਕਹਿੰਦੇ ਵਾਲਾਂ ਤੋਂ ਬਰੀਕ ਹੈ, ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਸਿੱਖੀ ਦਾ ਆਹ ਰਸਤਾ ਹੈ, ਖੰਡੇ ਤੋਂ ਤਿੱਖੀ ਹੈ, ਵਾਲ ਤੋਂ ਨਿੱਕੀ ਸੂਖਮ ਹੈ। ਕਹਿਣ ਲੱਗੇ ਐ ਮੰਜ, ਇਹ ਸਿੱਖੀ ਐਸੀ ਸੂਖਮ ਔਰ ਦੁਰਲੱਭ ਹੈ।
ਨਹੀਂ ਕਮਾਏ ਸਕੋਗੇ ਤਾਹੀ, ਪ੍ਰਾਨਨ ਕੋ ਪਲਟੋ ਜਿਸ ਮਾਹੀ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਇਹ ਚੇਤੇ ਰੱਖੀ, ਇਹ ਸਿੱਖੀ ਕਮਾ ਨਹੀਂ ਸਕੋਗੇ। ਇਹ ਤਾਂ ਇਸ ਤਰ੍ਹਾਂ ਵੀ ਜਿਵੇਂ ਆਪਣੇ ਪ੍ਰਾਣ ਹੀ ਬਦਲਣੇ ਹੁੰਦੇ ਨੇ। ਤੂੰ ਮਰੀਦ ਹੈ ਸਖੀ ਸਰਵਰ ਦਾ, ਇਹ ਸਿੱਖੀ ਬੜੀ ਦੁਰਲੱਭ ਹੈ, ਇਸ ਸਿੱਖੀ ਨੂੰ ਕਮਾਉਣਾ ਭਾਈ ਤੇਰੇ ਬਸ ਦੀ ਗੱਲ ਨਹੀਂ, ਬੜਾ ਸੂਖਮ ਰਸਤਾ ਹੈ ਇਹ।
ਆਪਾ ਜਹਾਂ ਜਨਾਬ ਨਾਹੀ, ਦੇਹੇ ਸੀਸ ਪਰ ਸੀਨਾ ਕਰਾਹੀ।
ਕਹਿਣ ਲੱਗੇ ਇਸ ਸਿੱਖੀ ਨੂੰ ਕਮਾਉਂਦਿਆ ਆਪਣਾ ਆਪਾ ਕਦੀ ਨਹੀਂ ਜਨਾਈਦਾ, ਜਨਾਣਾ ਨਹੀਂ ਹੁੰਦਾ, ਸੀਸ ਦੇਣਾ ਪਰ ਸੀਸ ਦੇ ਲੱਗਿਆ ਸੀ ਵੀ ਨਹੀਂ ਕਰਨੀ ਹੁੰਦੀ।
ਹਰ ਜਬ ਸਿੱਖ ਹਮਾਰੋ ਹੋਵਹੇ, ਆਪ ਜਸ ਲਹਿ ਸਕਲ ਧਨ ਖੋਵਹੇ।
ਅਗਲਾ ਬਚਨ ਕਹਿੰਦੇ ਨੇ, ਐ ਭਾਈ ਮੰਜ, ਜਦੋਂ ਸਾਡਾ ਤੂੰ ਸਿੱਖ ਬਣੇਗਾ ਨਾ, ਤੇ ਚੇਤੇ ਰੱਖੀ ਦੁਨੀਆਂ ਵਿੱਚ ਬੜੀ ਨਿੰਦਿਆ ਹੋਵੇਗੀ। ਤੇ ਆਪ ਜਸ ਲਹਿ, ਅੱਜ ਤੇ ਚੌਧਰੀ ਹੈ, ਅੱਜ ਤੇ ਤੇਰੀ ਚੌਧਰ ਹੈ। ਫਿਰ ਕਹਿੰਦੇ ਅਪ ਜਸ ਤੈਨੂੰ ਮਿਲੇਗਾ, ਸਕਲ ਧਨ ਖੋਵੈ, ਤੇ ਜਿੰਨਾ ਤੇਰੇ ਕੋਲ ਧਨ ਹੈ ਸਾਰਾ ਤੈਨੂੰ ਖੁਸ ਜਾਏਗਾ, ਤੇਰੇ ਕੋਲ ਖਤਮ ਹੋ ਜਾਏ। ਗੁਰੂ ਕੇ ਸਵਾਰਿਓ ਇਹ ਕੀ ਭੇਦ ਹੈ? ਸਿੱਖੀ ਕਿਸੇ ਦਾ ਮਾਲ ਸਵਾਬ ਸਗੋਂ ਬਰਕਤਾਂ ਪਾਉਂਦੀ ਹੈ, ਪਰ ਇਹ ਕੀ ਭੇਦ ਹੈ? ਇਸ ਬਾਰੇ ਗੁਰੂ ਕੇ ਸਵਾਰਿਓ ਕੱਲ ਦੇ ਦੀਵਾਨ ਵਿੱਚ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਾਂਗੇ। ਸਤਿਗੁਰੂ ਜੋ ਇਹ ਬਚਨ ਕਹਿ ਰਹੇ ਨੇ, ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰ ਦਿਓ। ਸਮਾਂ ਹੋ ਗਿਆ, ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਪਹਿਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਗੁਰੂ ਕੇ ਇਸ ਪ੍ਰਸੰਗ ਤੋਂ ਸਿੱਖਿਆ ਲੈਣੀ ਕਿ ਸਤਿਗੁਰੂ ਜੀ ਦੀ ਸਿੱਖੀ ਨੂੰ ਗ੍ਰਹਿਣ ਕਰਨ ਵਾਸਤੇ ਕਿਸ ਢੰਗ ਨਾਲ ਆਉਣਾ ਚਾਹੀਦਾ, ਔਰ ਸਿੱਖੀ ਕੀ ਚੀਜ਼ ਹੈ, ਕਿੰਨੀ ਬਰੀਕ ਹੈ, ਇਹ ਗੁਰੂ ਸਾਹਿਬ ਸਾਨੂੰ ਦੱਸਦੇ ਨੇ। ਉਸ ਨੂੰ ਕਮਾਉਣ ਵਾਸਤੇ ਜਿਹੜੇ ਜਿਹੜੇ ਬੋਲ ਕਹਿਣਗੇ ਉਹਨਾਂ ਨੂੰ ਆਪਣੇ ਜੀਵਨ ਤੇ ਹੰਢਾਣਾ ਹੁੰਦਾ। ਸਤਿਗੁਰੂ ਮਿਹਰ ਕਰਨ, ਇਹਦੀਆਂ ਕੋ ਬੇਨਤੀਆਂ ਪ੍ਰਵਾਨ, ਗਲਤੀਆਂ ਭੁੱਲਾਂ ਦੀ ਖਿਮਾ ਜੀ। ਪਿਆਰ ਸਹਿਤ ਸਾਰੇ ਗੁਰਫਤਿਹ ਬੁਲਾਵੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।